ਰਾਖੀ ਮੇਰੀ ਜੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੀ ਕਲ ਰਾਖੀ ਮੇਰੀ ਜੀ ਸਭ ਤੇ ਵੱਡਾ ਸਤਿਗੁਰੂ ਨਾਨਕ We'll be right back. स्वामी सो दुख कहता पावे बोल न जाने माया मधमाता मरना चीत न आवे मेरे राम राय तू संता का संत तेरे तेरे तबक को पौ किश नहीं जम नहीं आवे नेड़ जो तेरे रंग राते स्वामी तिनका जन्म मरण दुख नाता तेरी बख्त न मिटे कोई सतगुरु का दिलाता सब तो बड़ा तत्गुरु नानक जिन कल राखी मेरी जी सब तो बड़ा तत्गुरु नानक जिन कल राखी मेरी जी का जन्म मरण दुख नाता तेरी भक्त न मिटे कोई सतगुर का दिलाता नाम ध्यान सुख फल पायन आठ पैर अरादे तेरी शरण तेरे परवाते पंच दुष्ट लहता दे ज्ञान ध्यान किस कर्म न जाना तार न जाना तेरी सब ते वड्डा तत्गुरु नानक जिन कल राखी मेरी सब ते वड्डा तत्गुरु नानक जिन कल राखी मेरी जी सब ते वड्डा तत्गुरु नानक जिन कल राखी मेरी जी सब ते वड्डा राखी मेरी राखी राखी मेरी जी, राखी मेरी जी, राखी
बाबा जी दी पावन पवित्र हजूरी च बैठी गुरु रूप गुरु सवारी सतसंग जीओ अपने समय ते स्वासां नूं सफलियां करन वास्ते माई और भाई सारे ही प्रेमी जन दूरों नेड़े आपो अपने दुनियावी धंधे धंधारां तों छुटकारा पा करके जुगो जुग अटल धन धन साहिब श्री गुरु ग्रंथ साहिब महाराज जी दी पावन पवित्र हजूरी विच पुज के अपनी जिंदगी दियां अपने जीवन दियां अमोलक घड़ियां नूं सतगुरु गुरु ग्रंथ साहिब महाराज जी दे पावन पवित्र चरणा कमलों विच लगा के सफलियां करन दी खेचला यानी कृपालता कर तां ते आओ थोड़ा जिहा समां सतगुरु गुरु ग्रंथ साहिब महाराज दे चरणा विच लाइए विचार करिए। सत्संग अज तों करीब करीब 125 साल पहलां निरंकार ने परमेशर ने अपने आप नूं गुरु नानक रूप विच प्रगट करके 9 खंड धरती सत्तां दीपां दा चक्कर लगाया कदे राजेयां दे कदे राणियां दे कदे अमीरां दे कदे गरीबां दे घरे जा के परमेशर तों भुलियां रूहां नूं परमेशर चरणां नाल जोड़िया। आप जी दा प्रयोजन ही संसार दा उधार करना सी सब ते वड्डा सतगुरु नानक। पहले समयां विच त्रेता युग श्री रामचंद्र आए जिन्हां नूं 14 कला विष्णु दा अवतार मन्निया इस तों साफ यार है कि इस तों परे भी कुछ सी। द्वापर युग च कृष्ण महाराज आए जिन्हां नूं 16 कला विष्णु दा अवतार मन्निया। गुरु की संगत माफ़ करना हजरत मुहम्मद साहब आए ईसा जी आए परमेश्वर दे भेजे पैगंबर आए रहबर आए गुरु की संगत पर गुरु नानक जी दा आउणा गुरु नानक आप नारायण कला धर जग मैं परवरयो सतसंग जी परमेश्वर तू परां तां कोई कला नहीं सी परमेश्वर तू परे कोई शक्ति नहीं सी संसार दे भले वास्ते परमेश्वर ने अपने आप नूं गुरु नानक रूप विच प्रगट कीता। सतसंग जी भाई साहब भाई गुरुदास जी दसदे ने गुरु की संगत अपनियां वारां विच भाई साहब दसदे ने कि कलयुग बाबे तारिया किसी ने 10 बंदियां का भला कर दिता होगा किसी ने 20 बंदियां का उधार कर दिता होगा 1000 बंदे का 1 लख बंदे का 10 लख बंदे का पर गुरु नानक पातशाह जी ने तो सारे कलयुग का ही उधार करके रख दिता। सतसंग जी सब ते वड्डा सतगुरु नानक जिन कल राखी मेरी जे विचार करके देखिए दुनिया दे विच बड़े बड़े पैगंबर आए अवतार आए कहो वाहिगुरु। सब तो वड्डी वेखण वाली जिहड़ी गल है सतसंग दास किसे धर्म दे उत्ते किंतु परंतु नहीं करदा किसे धर्म ते क्रिटिसाइज नहीं कर रहा दास एक विचार कर रहा माफ करना गुरु की संगत कुरान शरीफ इस्लामी मत दा एक पूजन योग ग्रंथ है। गुरु की संगत ਕੁਰਾਨ ਸ਼ਰੀਫ ਦੇ ਵਿੱਚ ਸਿਰਫ ਮੁਸਲਮਾਨ ਭਰਾਵਾਂ ਨੂੰ ਉਪਦੇਸ਼ ਦਿੱਤਾ ਗਿਆ, ਹਿੰਦੂ ਭਰਾਵਾਂ ਨੂੰ ਨਹੀਂ। ਰਮਾਇਣ ਗੀਤਾ ਸਾਡੇ ਪੂਜਣ ਯੋਗ ਗ੍ਰੰਥ ਨੇ, ਇਹਦੇ ਵਿੱਚ ਸਿਰਫ ਹਿੰਦੂ ਜਗਤ ਦੇ ਭਰਾਵਾਂ ਨੂੰ ਉਪਦੇਸ਼ ਦਿੱਤਾ ਗਿਆ, ਮੁਸਲਮਾਨ ਭਰਾਵਾਂ ਨੂੰ ਨਹੀਂ। ਬਾਇਬਲ ਅੰਜੀਲ ਦੇ ਵਿੱਚ ਸਿਰਫ ਕ੍ਰਿਸ਼ਚਨ ਮਤ ਦੇ ਭਰਾਵਾਂ ਨੂੰ ਉਪਦੇਸ਼ ਦਿੱਤਾ ਗਿਆ, ਇਸਲਾਮੀ ਮਤ ਦੇ ਭਰਾਵਾਂ ਨੂੰ ਨਹੀਂ, ਹਿੰਦੂ ਧਰਮ ਦੇ ਭਰਾਵਾਂ ਨੂੰ ਨਹੀਂ, ਕਿਸੇ ਹੋਰ ਧਰਮ ਦੇ ਲੋਕਾਂ ਨੂੰ ਨਹੀਂ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀ ਪਾਸੋਂ ਪੁੱਛਣ 'ਤੇ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਸੀ, ਮਹਾਰਾਜ ਕਿ ਇਹ ਗੁਰਬਾਣੀ ਸਿਰਫ ਸਿੱਖਾਂ ਵਾਸਤੇ ਹੀ ਹੈ? ਸਭ ਤੋਂ ਵੱਡਾ ਸਤਿਗੁਰੂ ਨਾਨਕ ਕੀ ਗੁਰਬਾਣੀ ਸਿਰਫ ਸਿੱਖਾਂ ਵਾਸਤੇ ਹੀ ਹੈ? ਗੁਰਬਾਣੀ ਦਾ ਉਪਦੇਸ਼ ਸਿਰਫ ਸਿੱਖਾਂ ਵਾਸਤੇ ਹੀ ਹੈ? ਉਸ ਦੇ ਮੌਕੇ ਸਾਡੇ ਦੇਸ਼ ਵਿੱਚ 4 ਵਰਨ ਸਨ, ਗੁਰੂ ਕੀ ਸੰਗਤ। ਉਸ ਮੌਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਉਪਦੇਸ਼ ਦਿੰਦੇ ਹੋਏ ਸਮਝਾਉਣਾ ਕੀਤਾ, ਸਿੱਖੋ ਤੁਹਾਨੂੰ ਕਿਹਨੇ ਕਿਹਾ ਕਿ ਗੁਰਬਾਣੀ ਦਾ ਉਪਦੇਸ਼ ਸਤਸੰਗ ਜੀ ਸਿਰਫ ਸਿੱਖਾਂ ਵਾਸਤੇ ਹੀ ਹੈ? ਮਾਫ ਕਰਨਾ, ਗੁਰੂ ਨਾਨਕ ਦਾ ਉਪਦੇਸ਼ ਸਿਰਫ ਸਿੱਖਾਂ ਵਾਸਤੇ? ਸਿੱਖੋ ਗੁਰਬਾਣੀ ਦਾ, ਗੁਰੂ ਨਾਨਕ ਦਾ ਉਪਦੇਸ਼ ਤਾਂ ਸਾਰੀ ਦੁਨੀਆ ਵਾਸਤੇ, ਚਾਹੇ ਕੋਈ ਖੱਤਰੀ ਹੈ, ਚਾਹੇ ਕੋਈ ਬ੍ਰਾਹਮਣ ਹੈ, ਚਾਹੇ ਕੋਈ ਸੂਦ ਹੈ, ਚਾਹੇ ਕੋਈ ਬੈਸ ਹੈ। ਗੁਰੂ ਬਾਬੇ ਦਾ ਉਪਦੇਸ਼ ਤਾਂ ਆਸੀ ਸਿਰਫ ਸਿੱਖਾਂ ਵਾਸਤੇ ਨਹੀਂ। ਜੇ ਗੁਰਬਾਣੀ ਪੜ੍ਹ ਕੇ ਵੇਖੀਏ, ਇੱਕ ਵਾਰੀ ਕਹਿਣਾ ਪਊਗਾ ਵਾਹਿਗੁਰੂ। ਸਾਧ ਸੰਗਤ ਜੀ, ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੀਏ ਨਾ, ਭਗਤ ਧੰਨਾ ਜੀ ਨੂੰ ਛੱਡ ਕੇ ਸਿੱਖਾਂ ਦੇ ਵਿੱਚ ਤਾਂ ਇੱਕ ਵੀ ਭਗਤ ਨਹੀਂ ਹੋਇਆ ਖਾਲਸਾ ਜੀ, ਇੱਕ ਵੀ ਭਗਤ ਨਹੀਂ ਹੈ ਸਿੱਖਾਂ ਦੇ ਵਿੱਚ। ਬਹੁਤਾਇਤ ਜਿਹੜੇ ਸੰਤ ਭਗਤ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 7 ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਹੈ। ਕਿੱਡੀ ਵੱਡੀ ਗੱਲ ਹੈ ਖਾਲਸਾ ਜੀ, ਮਾਫ ਕਰਨਾ। ਕੁਰਾਨ ਸ਼ਰੀਫ ਵਿੱਚ ਕਿਸੇ ਹਿੰਦੂ ਭਗਤ ਦੀ ਕੋਈ ਬਾਣੀ ਦਰਜ ਨਹੀਂ, ਕਿਸੇ ਹਿੰਦੂ ਭਗਤ ਦਾ ਕੋਈ ਸਲੋਕ ਦਰਜ ਨਹੀਂ, ਦੋਹਾ ਦਰਜ ਨਹੀਂ। ਬਾਇਬਲ ਮਾਫ ਕਰਨਾ, ਦੂਜੇ ਨੰਬਰ 'ਤੇ ਰਮਾਇਣ ਗੀਤਾ ਵਿੱਚ ਕਿਸੇ ਮੁਸਲਮਾਨ ਭਰਾ ਦੀ ਕੋਈ ਆਇਤ ਦਰਜ ਨਹੀਂ। ਪਰ ਗੁਰੂ ਗ੍ਰੰਥ, ਧੰਨ ਗੁਰੂ ਗ੍ਰੰਥ ਦੀ ਬਾਣੀ, ਜਿਸ ਬਾਣੀ ਦੇ ਵਿੱਚ 7 ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਹੈ, ਸਿੱਖੋ ਇਹ ਸਾਡੀ ਬਦਕਿਸਮਤੀ, ਅਸੀਂ ਦੁਨੀਆਂ ਦੇ ਲੋਕਾਂ ਨੂੰ ਦੱਸ ਨਹੀਂ ਸਕੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਐਕਸਪਲੇਨ ਨਹੀਂ ਕਰ ਸਕੇ, ਸਮਝਾ ਨਹੀਂ ਸਕੇ। ਜੇ ਅਸੀਂ ਗੁਰੂ ਗ੍ਰੰਥ ਦੀ ਬਾਣੀ ਦੇ ਬਾਰੇ ਸਾਧ ਸੰਗਤ ਜੀ ਦੁਨੀਆਂ ਦੇ ਦੂਜੇ ਧਰਮਾਂ ਨੂੰ ਸਮਝਾ ਦਿੰਦੇ, ਦੁਨੀਆਂ ਦੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਮਝਾ ਦਿੰਦੇ, ਸ਼ਾਇਦ ਅੱਜ ਸਾਰੀ ਦੁਨੀਆਂ ਹੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਦੇ ਮੁਤਾਬਕ ਚੱਲ ਪੈਂਦੀ। ਖਾਲਸਾ ਜੀ, ਜਰਾ ਧਿਆਨ ਦੇਣਾ ਪਵੇਗਾ, 7 ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਹੈ, ਜਿਹਦੇ ਵਿੱਚ ਬਾਬਾ ਫਰੀਦ ਜੀ ਜਾਤ ਦੇ ਮੁਸਲਮਾਨ, ਭਗਤ ਭੀਖਣ ਜੀ ਜਾਤ ਦੇ ਮੁਸਲਮਾਨ, ਭਗਤ ਭਾਈ ਸਾਹਿਬ ਭਾਈ ਮਰਦਾਨਾ ਜੀ ਜਾਤ ਦੇ ਮਰਾਸ਼ੀ ਮੁਸਲਮਾਨ, ਭਗਤ ਕਬੀਰ ਜੀ ਜਾਤ ਦੇ ਜੁਲਾਹੇ ਮੁਸਲਮਾਨ, ਸੱਤਾ ਬਲਵੰਦਾ ਜੀ ਜਾਤ ਦੇ ਮਰਾਸ਼ੀ ਮੁਸਲਮਾਨ, ਜਿਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਧ ਸੰਗਤ ਜੀ ਭਗਤ ਜੈ ਦੇ ਵਰਗੇ, ਭਗਤ ਜੋ ਜਾਤ ਦੇ ਬ੍ਰਾਹਮਣ, ਭਗਤ ਲੋਚਨ ਜੀ ਵਰਗੇ ਭਗਤ ਜਾਤ ਦੇ ਬਣੀਆਂ ਭਗਤ, ਸਾਧ ਸੰਗਤ ਜੀ ਧਿਆਨ ਦੇਣਾ ਪਵੇਗਾ। ਸੂਰਦਾਸ ਜੀ ਜਾਤ ਦੇ ਬ੍ਰਾਹਮਣ, ਇੱਥੇ ਜਾਤਾਂ ਦੀ ਗੱਲ ਨਹੀਂ, ਭਗਤ ਨਾਮਦੇਵ ਜੀ ਜਾਤ ਦੇ ਸ਼ੀਪੇ, ਭਗਤ ਰਵਿਦਾਸ ਜੀ ਸਾਧ ਸੰਗਤ ਜੀ ਜਾਤ ਦੇ ਚਮਾਰ, ਸਾਸ ਆਪ ਕਹਿੰਦੇ ਨੇ ਜਾਤੀ ਹੋਛੀ ਪਾਤੀ ਹੋਛੀ ਹੋਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਉਹਨਾਂ ਸੰਤਾਂ ਭਗਤਾਂ ਦੀ ਬਾਣੀ ਦਰਜ ਹੈ ਜਿਹਨਾਂ ਨੂੰ ਮੰਦਰਾਂ 'ਚ ਮੱਥਾ ਨਹੀਂ ਸੀ ਟੇਕਣ ਦਿੱਤਾ ਜਾਂਦਾ। ਕਹੋ ਵਾਹਿਗੁਰੂ। ਭਗਤ ਨਾਮਦੇਵ ਜੀ ਆਪਣੀ ਬਾਣੀ 'ਚ ਕਹਿੰਦੇ ਨੇ, ਪੁੰਡਰਪੁਰ ਦੇ ਵਿੱਚ ਇੱਕ ਮੰਦਰ ਸੀ, ਕਹਿੰਦੇ ਨੇ ਹਸਤ ਖੇਲਤ ਤੇਰੇ ਦੇਹਰੇ ਆਇਆ, ਦੇਹਰਾ ਨਾ ਮੰਦਰ ਦਾ, ਹੇ ਭਗਵਾਨ ਮੈਂ ਤੇ ਤੇਰੇ ਘਰ ਨੂੰ ਤੇਰਾ ਘਰ ਸਮਝਦੇ ਹੋਏ ਤੇਰੇ ਮੰਦਰ ਨੂੰ ਤੇਰੇ ਦੇਹਰੇ ਅਤੇ ਤੇਰੇ ਦਰ 'ਤੇ ਹੱਸਦਾ ਖੇਡਦਾ ਆਇਆ ਸਾਂ, ਪਰ ਇੱਥੇ ਦੇ ਪੁਜਾਰੀਆਂ ਨੇ ਮੈਨੂੰ ਬਾਂਹ ਤੋਂ ਫੜ ਕੇ ਧੱਕੇ ਮਾਰ ਕੇ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਉਸ ਮੌਕੇ ਕਹਿੰਦੇ ਨੇ ਨਾਮ ਦੇ ਅਗਲੀਆਂ ਤੁਕਾਂ 'ਚ ਕਹਿੰਦੇ ਨੇ ਕਿ ਹੇ ਭਗਵਾਨ ਕ੍ਰਿਸ਼ਨ ਭਗਵਾਨ ਦੀ ਜਾਦਵ ਵੰਸ਼ੀ ਹੋਏ ਨੇ। ਕਹਿੰਦੇ ਨੇ ਹੀਨੜੀ ਜਾਤ ਮੇਰੀ ਜਾਤ ਮਰਾਇਆ, ਮੈਨੂੰ ਕੋਈ ਗਿਲਾ ਨਹੀਂ ਸੀ ਕਿ ਮੇਰਾ ਨੀਵੀਂ ਜਾਤ 'ਚ ਜਨਮ ਹੋ ਗਿਆ, ਪਰ ਮੈਨੂੰ ਹੁਣ ਗਿਲਾ ਹੈ ਕਿ ਜਿਸ ਜਾਤ ਵਿੱਚ ਜਨਮ ਲੈ ਕੇ ਮੈਨੂੰ ਤੇਰੇ ਮੰਦਰਾਂ ਵਿੱਚ ਵੀ ਜਾਣ ਦਾ ਹੁਕਮ ਨਹੀਂ ਹੈ। ਮਾਫ ਕਰਨਾ, ਉਸ ਜਾਤ ਵਿੱਚ ਉਸ ਕੁੱਲ ਵਿੱਚ ਮੈਂ ਪੈਦਾ ਹੀ ਕਿਉਂ ਹੋਇਆ? ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਘਰ ਕਾਹੇ ਕੋ ਆਇਆ, ਮੈਂ ਸ਼ੀਪਿਆਂ ਦੇ ਘਰ ਪੈਦਾ ਹੀ ਕਿਉਂ ਹੋਇਆ? ਉਹ ਜਿਨ੍ਹਾਂ ਨੂੰ ਮੰਦਰਾਂ ਦੇ ਵਿੱਚ ਮੱਥਾ ਨਹੀਂ ਸੀ ਟੇਕਣ ਦਿੱਤਾ ਜਾਂਦਾ, ਰਵਿਦਾਸ ਵਰਗੇ ਜਿਨ੍ਹਾਂ ਨੂੰ ਠਾਕਰਾਂ ਦੀ ਪੂਜਾ ਨਹੀਂ ਸੀ ਕਰਨ ਦਿੱਤੀ ਜਾਂਦੀ, ਕਿਹਨਾਂ ਕਿਹਨਾਂ ਦੀਆਂ ਮਿਸਾਲਾਂ ਦੇਈਏ? ਭਗਤ ਕਬੀਰ ਵਰਗਿਆਂ ਨੂੰ, ਉਹ ਜਿਨ੍ਹਾਂ ਨੂੰ ਗੁਰੂ ਪਿਆਰਿਓ, ਜਿਨ੍ਹਾਂ ਦੇ ਹੱਥ ਪੈਰ ਬੰਨ ਕੇ ਕਿਤੇ ਗੰਗਾ ਦੇ ਪਾਣੀ 'ਚ ਰੋੜਿਆ ਗਿਆ, ਕਿਤੇ ਹਾਥੀਆਂ ਅੱਗੇ ਸੱਟਿਆ ਗਿਆ, ਜਿਨ੍ਹਾਂ ਨੂੰ ਸਾਧ ਸੰਗਤ ਜੀ ਮੰਦਰਾਂ ਦੇ ਵਿੱਚ ਵੜਨ ਨਹੀਂ ਸੀ ਦਿੱਤਾ ਜਾਂਦਾ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੇ ਉਹਨਾਂ ਸੰਤਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਕਰਕੇ ਉਹ ਸੰਤ ਭਗਤ ਸਤਸੰਗ ਸਦਾ ਲਈ ਪੂਜਣ ਯੋਗ ਹੋ ਗਏ। ਸਤਸੰਗ ਜੀ, ਐਡਾ ਵੱਡਾ ਘਰ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ, ਜਿਨ ਕੱਲ ਰਾਖੀ ਮੇਰੀ। ਹਰ ਕੋਈ ਆਪਣੇ ਧਰਮ ਦਾ ਬੰਦਾ ਮੰਗਦਾ, ਭਲਾ ਮੰਗਦਾ, ਕਿਸੇ ਆਖਿਆ ਰਮ ਹੈ ਸਾਰਿਆਂ ਦਾ, ਕਿਸੇ ਆਖਿਆ ਮੇਰਾ ਹੀ ਅੱਲਾ ਹੋਵੇ। ਕਿਸੇ ਨੇ ਕਹਿਤਾ ਸੀ ਰੰਗ ਜੇ ਵਰਗਿਆਂ ਨੇ ਕਿ ਹਿੰਦੁਸਤਾਨ ਦੀ ਧਰਤੀ 'ਤੇ ਹਜ਼ਰਤ ਮੁਹੰਮਦ ਅਤੇ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਔਰੰਗਜ਼ੇਬ ਨੇ ਇੱਕ ਆਵਾਜ਼ ਦਿੱਤੀ ਸੀ ਕਿ ਹਿੰਦੁਸਤਾਨ ਦੀ ਧਰਤੀ 'ਤੇ ਮਾਫ਼ ਕਰਨਾ, ਇਸ ਧਰਤੀ 'ਤੇ ਸਿਰਫ ਮੁਸਲਮਾਨ ਰਹਿ ਸਕਦਾ, ਕੋਈ ਦੂਜਾ ਨਹੀਂ ਰਹਿ ਸਕਦਾ। ਉਹਦੀ ਜ਼ੁਲਮ ਭਰੀ ਤਲਵਾਰ ਇਸ ਗੱਲ ਦੇ ਉੱਤੇ ਤੁੱਲੀ ਹੋਈ ਸੀ, ਇਕੱਠੇ ਹੋ ਕੇ ਬਹਿਣ ਨਹੀਂ ਦੇਣਾ, ਹਿੰਦੂ ਬੱਚਾ ਰਹਿਣ ਨਹੀਂ ਦੇਣਾ। ਉਹਦਾ ਇੱਕੋ ਹੀ ਨਾਰਾ ਸੀ, ਜਾਂ ਇਸਲਾਮ ਕਬੂਲੋ ਅਤੇ ਜਾਂ ਮਰਨ ਲਈ ਤਿਆਰ ਹੋ ਜਾਓ। ਧਰਮ ਦੇ ਨਾਂ 'ਤੇ ਰੱਬ ਦੇ ਬਣਾਏ ਬੰਦਿਆਂ 'ਤੇ ਬੜੇ ਬੜੇ ਵੱਡੇ ਜ਼ੁਲਮ ਢਾਏ ਜਾਂਦੇ ਰਹੇ। ਮਾਫ਼ ਕਰਨਾ ਸਤਸੰਗ ਆਪਾਂ ਸਾਰੇ ਜਾਣਦੇ ਹਾਂ, ਗੁਰੂ ਕੀ ਸੰਗਤ ਇਸੇ ਔਰੰਗਜ਼ੇਬ ਦੇ ਰਾਜ ਵਿੱਚ, ਜਿਸ ਔਰੰਗਜ਼ੇਬ ਦੇ ਰਾਜ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਵਰਗੇ ਸਤਿਗੁਰੂ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਬਾਜ਼ਾਰ ਅੰਦਰ ਸ਼ਰੇਆਮ ਸ਼ਹੀਦ ਕਰ ਦਿੱਤਾ ਗਿਆ ਹੋਵੇ, ਸੋਚੋ ਉਸ ਔਰੰਗਜ਼ੇਬ ਦੇ ਰਾਜ ਵਿੱਚ ਹੋਰ ਸਤਸੰਗ ਹਿੰਦੂ ਜਨਤਾ ਦਾ ਕੀ ਹਾਲ ਹੋਵੇਗਾ। ਕਿਸੇ ਆਖਿਆ ਰਾਮ ਹੈ ਸਾਰਿਆਂ ਦਾ, ਕਿਸੇ ਆਖਿਆ ਮੇਰਾ ਹੀ ਅੱਲਾ ਹੋਵੇ, ਕਿਸੇ ਆਖਿਆ ਮੇਰਾ ਖੁਦਾ ਹੋਵੇ, ਕਿਸੇ ਆਖਿਆ ਮੇਰਾ ਹੀ ਇਕੱਲਾ ਹੋਵੇ। ਹਰ ਕੋਈ ਆਪਣੀ ਉਮਤ ਦਾ ਭਲਾ ਮੰਗੇ, ਆਪਣੀ ਕੌਮ ਦਾ, ਆਪਣੇ ਮਜ਼ਹਬ ਦਾ, ਹਰ ਕਿਸੇ ਨੇ ਭਲਾ ਮੰਗਿਆ, ਪਰ ਧੰਨ ਗੁਰੂ ਨਾਨਕ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਸਰਬੱਤ ਦੇ ਭਲੇ ਦੀ ਗੱਲ ਕੀਤੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਸਰਬੱਤ ਦੇ ਭਲੇ ਦੀ ਗੱਲ ਹੀ ਨਹੀਂ ਮੰਗੀ, ਸਰਬੱਤ ਦੇ ਭਲੇ ਦੀ ਗੱਲ ਹੀ ਨਹੀਂ ਕੀਤੀ, ਸਰਬੱਤ ਦਾ ਭਲਾ ਮੰਗ ਕੇ ਵੀ ਵਿਖਾਇਆ, ਕਰਕੇ ਵੀ ਦਿਖਾਇਆ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ, ਸਿੱਖੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਉਪਦੇਸ਼ ਹੈ ਜਿਹੜਾ, ਉਹ ਸਾਰੀ ਦੁਨੀਆ ਨੂੰ ਹੈ, ਚਾਹੇ ਖੱਤਰੀ ਹੈ ਚਾਹੇ ਬ੍ਰਹਮਣ ਹੈ। ਉਸ ਮੌਕੇ ਚਾਰ ਵਰਨ ਸਨ, ਹਜ਼ੂਰ ਨੇ ਸ਼ਬਦ ਉਚਾਰਨ ਕੀਤਾ, ਖੱਤਰੀ ਬ੍ਰਹਮਣ ਸੂਦ ਬੈਸ ਉਪਦੇਸ਼ ਚੋਂ ਵਰਨਾ ਕਹੋ ਸਾਂਝਾ ਸਤਸੰਗ, ਚਾਹੇ ਕੋਈ ਖੱਤਰੀ ਹੈ ਚਾਹੇ ਕੋਈ ਬ੍ਰਹਮਣ ਹੈ। ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਕੁੱਖ ਖੱਤਰੀ ਹੈ ਚਾਹੇ ਕੋਈ ਬ੍ਰਾਹਮਣ ਹੈ ਸਿੱਖ ਹੋ ਚਾਹੇ ਕੋਈ ਸੂਦ ਹੈ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਸਨ ਲੋਕੀ ਚਾਹੇ ਕੋਈ ਬੈਸ ਹੈ ਪਰ ਸਿੱਖੋ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਉਪਦੇਸ਼ ਸਾਰਿਆਂ ਨੂੰ ਸਾਂਝਾ ਪਰ ਭਲਾ ਇਸ ਗੱਲ 'ਚ ਨਹੀਂ ਹੋਣਾ ਕਿ ਮੇਰਾ ਖੱਤਰੀਆਂ ਦੇ ਘਰੇ ਜਨਮ ਹੋ ਗਿਆ ਮੇਰਾ ਬੇੜਾ ਪਾਰ ਹੋ ਜਾਏਗਾ ਮੇਰਾ ਬ੍ਰਾਹਮਣਾਂ ਦੇ ਘਰੇ ਜਨਮ ਹੋ ਗਿਆ ਮੇਰਾ ਪਾਰ ਉਤਾਰਾ ਹੋ ਜਾਏਗਾ ਮੈਂ ਬੈਸਾਂ ਦੇ ਪੈਦਾ ਹੋ ਗਿਆ ਜਾਂ ਮਾਫ ਕਰਨਾ ਗੁਰੂ ਕੀ ਸੰਗਤ ਬੈਸਾਂ ਦੇ ਪੈਦਾ ਹੋ ਗਿਆ ਜਾਂ ਸ਼ੁਦਰਾਂ ਦੇ ਪੈਦਾ ਹੋ ਗਿਆ ਮੇਰਾ ਇਸ ਗੱਲ 'ਚ ਭਲਾ ਨਾ ਨਾ ਗੁਰੂ ਜੀ ਲੱਗੇ ਕਿ ਅਗਲੀ ਤੁੱਕ 'ਚ ਕਹਿੰਦੇ ਨੇ ਭਲਾ ਕਿਹਦਾ ਹੋਣਾ
ਨਾਮ ਜਪੇ ਤੋ ਉਧਰੇ ਗੁਰਮੁਖ ਨਾਮ ਜਪੇ ਨਾਮ ਜਪੇ ਤੋ ਉਧਰੇ ਗੁਰਮੁਖ ਨਾਮ ਜਪੇ ਖੱਤਰੀ ਬ੍ਰਾਹਮਣ ਸੂਦ ਬੈਠ ਉੱਤੇ ਜੋਬਰ ਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਤੋ ਉਦਰੈ ਸਿੱਖ ਪਾਰ ਉਤਾਰਾ ਉਹਦਾ ਹੋਣਾ ਜਿਹੜਾ ਪਰਮੇਸ਼ਰ ਦਾ ਨਾਮ ਜਪੇਗਾ ਭਾਵੇਂ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਭਾਵੇਂ ਕਿਸੇ ਵੀ ਵਰਨ ਨਾਲ ਸੰਬੰਧ ਰੱਖਦਾ ਸਿੱਖ ਸਵਾਲ ਜਾਤ ਦਾ ਨੀ ਗੁਰੂ ਨਾਨਕ ਜੀ ਦੇ ਘਰ ਵਿੱਚ ਜਾਤਾਂ ਨੂੰ ਕੋਈ ਥਾਂ ਨਹੀਂ ਖਾਲਸਾ ਦੀ ਹਜ਼ੂਰ ਫਰਮਾਉਂਦੇ ਨੇ ਅੱਗੇ ਜਾਤ ਮਯੋਰ ਹੈ ਅੱਗੇ ਜੀਓ ਨਵੇ ਜਿਨਕੀ ਲੈ ਕੇ ਪਤ ਪਵੇ ਉਹ ਚੰਗੇ ਨਹੀਂ ਗੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਖਾਲਸਾ ਜੀ ਦਸਵੇਂ ਪਾਤਸ਼ਾਹ ਤੱਕ ਭਾਵੇਂ ਗੁਰੂ ਕੀ ਸੰਗਤ ਸਾਡੇ ਸਤਿਗੁਰੂ ਪਾਤਸ਼ਾਹ ਜੀ ਦੇ ਜਾਮੇ ਦੱਸ ਸਨ ਪਰ ਜੋਤ ਇੱਕ ਸੀ ਖਾਲਸਾ ਦੀ ਇੱਕ ਨਿਰੰਕਾਰ ਦੀ ਜੋਤ ਨੇ ਦਸਾਂ ਜਾਮਿਆਂ ਵਿੱਚ ਵਿਚਰ ਕੇ ਸੰਸਾਰ ਦਾ ਉਧਾਰ ਕੀਤਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਸਵੇਂ ਜਾਮੇ 'ਚ ਫਰਮਾਉਂਦੇ ਨੇ ਜੋਤੀ ਕਨ ਕੀ ਪੁੱਛੈ ਜਾਤ ਉਹ ਨੀ ਇੱਕ ਮੇਰਾ ਆਦ ਜੁਗਾਦ ਜਿਹੜਾ ਚਿੱਕ ਚਿੱਕ ਦੀ ਜਾਤ ਪੁੱਛਦਾ ਅਯੂਰ ਫਰਮਾਉਂਦੇ ਨੇ ਉਹ ਸਿੱਖ ਮੇਰਾ ਸਿੱਖ ਹੀ ਨਹੀਂ ਖਾਲਸਾ ਜੀ ਉੱਚੀਆਂ ਜਾਤਾਂ ਵਾਲੇ ਨੀਵੀਆਂ ਪਾ ਗਏ ਸਨ ਧਿਆਨ ਦੇਣਾ ਪਵੇਗਾ ਸਭ ਤੇ ਵੱਡਾ ਸਤਿਗੁਰੂ ਗਿਆਨ ਧਿਆਨ ਕਿਸ ਕਰਮ ਜਾਣਾ ਸਰਮ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਉੱਚੀਆਂ ਜਾਤਾਂ ਵਾਲੇ ਨੀਵੀਆਂ ਪਾ ਗਏ ਸਨ ਜਦੋਂ ਸਤਿਗੁਰ ਗੁਰੂ ਤੇਗ ਬਹਾਦਰ ਮਰ ਦੀ ਅਦੁੱਤੀ ਸ਼ਹੀਦੀ ਹੋਈ ਹੈ ਮਾਫ ਕਰਨਾ ਉਦੋਂ ਵਧਿਆ ਸੀ ਅੱਗੇ ਇੱਕ ਜਾਤ ਦਾ ਮਜ਼ਬੀ ਸਿੱਖ ਭਾਈ ਜੈਤਾ ਮੌਤ ਦੇ ਕਫਨ ਬਣ ਕੇ ਖਾਲਸਾ ਜੀ ਸਤਿਗੁਰ ਗੁਰੂ ਤੇਗ ਬਹਾਦਰ ਮਰ ਦੇ ਪਵਿੱਤਰ ਸੀਸ ਨੂੰ ਪਵਿੱਤਰ ਰੁਮਾਲਿਆਂ ਦੇ ਵਿੱਚ ਲਪੇੜ ਕੇ ਭਾਈ ਜੈਤਾ ਜੀ ਦਿੱਲੀ ਤੋਂ ਲੈ ਕੇ ਖਾਲਸਾ ਜੀ ਆਨੰਦਪੁਰ ਸਾਹਿਬ ਪੁੱਜੇ ਸਨ ਗੁਰੂ ਕੀ ਸੰਗਤ ਧਰਮ ਹੇਤ ਤਾਕਾ ਜਿਨਕੀਆ ਸ਼ੀਸੀਆ ਪਰ ਤਿਲਕ ਜੰਜੂ ਲਾਕਾ ਪ੍ਰਭ ਤਾਕਾ ਕਿਲੋ ਕਲੋ ਕਲੂ ਮੈਂ ਸਾਕਾ ਭਾਈ ਜੈਤਾ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਾਰ ਦੇ ਪਵਿੱਤਰ ਸੀਸ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਪੁੱਜੇ ਸਨ ਗੁਰੂ ਕੀ ਸੰਗਤ ਭਾਈ ਜੈਤਾ ਜੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਵਿੱਤਰ ਹੱਥਾਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਾਰ ਦੇ ਪਵਿੱਤਰ ਸੀਸ ਰੱਖ ਕੇ ਤਾਹਾਂ ਮਾਰ ਮਾਰ ਕੇ ਰੋਏ ਸਨ ਕਲਗੀਧਰ ਪਾਤਸ਼ਾਹ ਜੀ ਨੇ ਪੁੱਛਿਆ ਸੀ ਉਹ ਜੈਤਿਆ ਉਹ ਜਦੋਂ ਸਾਡੇ ਪਿਤਾ ਦੀ ਸ਼ਹੀਦੀ ਹੋਈ ਉਹ ਦਿੱਲੀ ਵਿੱਚ ਕੋਈ ਸਿੱਖ ਹੋਰ ਅੱਗੇ ਨਾ ਵਧਿਆ ਜੈਤਿਆ ਦਿੱਲੀ ਵਿੱਚ ਸਿੱਖਾਂ ਦੇ ਕਿੰਨੇ ਕੁ ਘਰ ਸਨ ਭਾਈ ਜੈਤਾ ਜੀ ਨੇ
ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਅੱਗੇ ਕੀ ਵਧਣਾ ਸੀ, ਉੱਥੇ ਕਿਹੜੀ ਕਿਸੇ ਦੀ ਪਹਿਚਾਣ ਸੀ। ਘਰ ਤੇ 5-7 ਹਜ਼ਾਰ ਸਿੱਖਾਂ ਦੇ ਦਿੱਲੀ ਵਿੱਚ ਹੋਰ ਵੀ ਹੈਗਾ ਟਣ, ਪਰ ਸਾਰੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤੋਂ ਡਰਦੇ ਮਾਰੇ ਆਪਣੇ ਘਰਾਂ ਵਿੱਚ ਲੁਕ ਗਏ ਸਨ। ਅੰਤਰਜਾਮੀ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਬਾਂਹ ਤੋਂ ਫੜ ਕੇ ਗਲ ਨਾਲ ਲਾਉਂਦੇ ਬਦਨ ਕੀਤੇ ਸਨ, ਜੈਤਿਆ ਆਉਣ ਤੇ ਸਿੱਖ ਸ਼ਾਹੀ ਹੁਕਮ ਤੋਂ ਡਰਦੇ ਮਾਰੇ ਲੁਕ ਗਏ ਨੇ, ਸਮਾਂ ਆਵੇਗਾ ਜੈਤਿਆ ਐਸਾ ਸਿੱਖ ਪੈਦਾ ਕਰ ਦਿਆਂਗਾ, ਮੇਰਾ ਸਿੱਖ ਲੱਖਾਂ ਦੇ ਵਿੱਚ ਪਹਿਚਾਣਿਆ ਜਾਏਗਾ। ਖਾਲਸਾ ਜੀ
ਬੋਲੇ ਸੋਨਾ
ਮਾਫ ਕਰਨਾ, ਇਸ ਭਾਈ ਜੈਤਾ ਜੀ ਨੂੰ ਬਾਂਹ ਤੋਂ ਫੜ ਕੇ ਗਲ ਨਾ ਲਾਉਂਦੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ। ਖਾਲਸਾ ਜੀ
ਸੰਗਰੇਟ ਗੁਰੂ ਕੇ ਬੇਟੇ, ਸੰਗਰੇਟ ਗੁਰੂ ਕੇ ਬੇਟੇ, ਰੇਟ ਗੁਰੂ ਕੇ ਬੇਟੇ, ਸੰਗਰੇਟ ਗੁਰੂ ਕੇ ਬੇਟੇ,
ਉੱਥੇ ਜਾਤ ਕਿੱਥੇ ਰਹਿ ਗਈ ਸੀ। ਗੁਰੂ ਨਾਨਕ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦਸੇ ਪਾਤਸ਼ਾਹੀਆਂ ਖੱਤਰੀਆਂ ਦੇ ਘਰੇ ਹਜ਼ੂਰ ਗੁਰੂ ਕਲਗੀਧਰ ਪਾਤਸ਼ਾਹ ਫਰਮਾਉਂਦੇ ਨੇ, ਛੱਤਰੀ ਕੋ ਪੂਤ ਹੂੰ ਬਾਹਮਣ ਕੋ ਨਾਹੇ। ਗਲਤਾ ਜੀ ਇੱਥੇ ਗੱਲ ਜਾਤਾਂ ਦੀ ਨਹੀਂ, ਇੱਥੇ ਤਾਂ ਗੁਰੂ ਪਿਆਰਿਓ
ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ।
ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਸ਼ਰਧਾਲੂ ਰਾਏ ਬਲਾਰ ਚੌਧਰੀ ਜਾਤ ਦਾ ਮੁਸਲਮਾਨ ਹੈ। ਖਾਲਸਾ ਜੀ ਜਰਾ ਧਿਆਨ ਦੇਣਾ ਪਵੇਗਾ, ਗੁਰੂ ਨਾਨਕ ਦਾ ਉਪਦੇਸ਼ ਇੱਕ ਹੈ। ਗੁਰੂ ਨਾਨਕ ਨੇ ਇੱਕ ਦੀ ਗੱਲ ਕੀਤੀ ਕਿਉਂਕਿ ਰੱਬ ਇੱਕ ਹੈ। ਗੁਰੂ ਨਾਨਕ ਪਰਮੇਸ਼ਰ ਦਾ ਅਵਤਾਰ ਸੀ। ਖਾਲਸਾ ਜੀ ਗੁਰੂ ਨਾਨਕ ਜੀ ਪਰਮੇਸ਼ਰ ਦੇ ਅਵਤਾਰ ਸਨ। ਪਰਮੇਸ਼ਰ ਨੇ ਇੱਕ ਦੀ ਗੱਲ ਕਰਨੀ ਸੀ, ਪਰਮੇਸ਼ਰ ਆ ਸਾਰੀ ਸ੍ਰਿਸ਼ਟੀ ਆ ਜਿੰਨੇ ਜੀਵ ਜੰਤੂ ਨੇ ਸਾਰੇ ਪਰਮੇਸ਼ਰ ਦੇ ਨੇ। ਫਿਰ ਪਰਮੇਸ਼ਰ ਨੇ ਉਪਦੇਸ਼ ਵੀ ਇੱਕ ਕਰਨਾ ਸੀ, ਕਲਤਾ ਦੀ ਵੱਕੋ ਵੱਕ ਨਹੀਂ ਸੀ ਕਰਨਾ। ਜਿਵੇਂ ਇੱਕ ਪਿਤਾ ਦੇ ਚਾਰ ਪੁੱਤਰ ਹੋਣ, ਚਾਰੇ ਪੁੱਤਰ ਪਿਤਾ ਦੀ ਜਾਇਦਾਦ ਦੇ ਬਰਾਬਰ ਬਰਾਬਰ ਹੱਕਦਾਰ ਹੁੰਦੇ ਨੇ, ਵੱਧ ਘੱਟ ਨਹੀਂ ਹੁੰਦੇ। ਕਲਤਾ ਦੀ ਪਿਤਾ ਦੀ ਜਾਇਦਾਦ ਸਾਰਿਆਂ ਲਈ ਇੱਕੋ ਜਿਹੀ ਹੁੰਦੀ ਹੈ। ਇਵੇਂ ਗੁਰੂ ਨਾਨਕ ਦਾ ਉਪਦੇਸ਼ ਵੀ ਸਾਰੀ ਦੁਨੀਆ ਵਾਸਤੇ ਇੱਕ ਸੀ। ਖਾਲਸਾ ਜੀ
ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ।
ਵੀਹ ਰੁਪਈਏ ਦਿੱਤੇ ਸਨ ਮਹਿਤਾ ਕਾਲੂ ਜੀ ਨੇ, ਆਪ ਜੀ ਦੇ ਪਿਤਾ ਨੇ ਮਾਫ ਕਰਨਾ, ਜਾਓ ਨਾਨਕ ਸੱਚਾ ਸੌਦਾ ਕਰਕੇ ਆਓ, ਖਰਾ ਸੌਦਾ ਕਰਕੇ ਆਓ। ਰੋਜ਼ ਸੁਣਦੇ ਹਾਂ, ਰੋਜ਼ ਪੜ੍ਹਦੇ ਹਾਂ, ਗੁਰੂ ਬਾਬਾ ਜੀ 20 ਰੁਪਈਏ ਖਾਲਸਾ ਦੀ ਭੁੱਖੇ ਸਾਧੂਆਂ ਨੂੰ ਖਵਾ ਕੇ ਆ ਗਏ। ਭੁੱਖੇ ਸਾਧੂਆਂ ਨੂੰ 20 ਰੁਪਈਏ ਦਾ ਰਸਤ ਪਾਣੀ ਲੈ ਕੇ, ਰਾਸ਼ਨ ਪਾਣੀ ਲੈ ਕੇ ਲੰਗਰ ਤਿਆਰ ਕਰਕੇ ਖਾਲਸਾ ਦੀ ਭੁੱਖੇ ਸਾਧੂਆਂ ਨੂੰ ਛਕਾ ਕੇ ਆ ਗਿਆ। 20 ਰੁਪਈਏ ਦਾ ਲੰਗਰ ਲਾਇਆ ਸੀ, ਅੱਜ ਥਾਂ ਥਾਂ ਤੇ ਗੁਰੂ ਨਾਨਕ ਦੇ ਲੰਗਰ ਚੱਲ ਰਹੇ ਨੇ ਖਾਲਸਾ ਜੀ। ਜੇਕਰ ਕਦੇ ਬਾਬਾ ਜੀ 100 ਰੁਪਈਏ ਦਾ ਲੰਗਰ ਲਾ ਦਿੰਦੇ ਨਾ, ਸ਼ਾਇਦ ਲੋਕਾਂ ਨੂੰ ਘਰਾਂ ਦੇ ਵਿੱਚ ਰਸੋਈਆਂ ਦੀ ਲੋੜ ਨਾ ਪੈਂਦੀ ਖਾਲਸਾ ਜੀ। ਜਾਣ ਦੇਣਾ ਪਵੇਗਾ ਕਿਤੇ ਵੀ ਲੰਗਰ ਚੱਲ ਰਿਹਾ ਗੁਰੂ ਨਾਨਕ ਦਾ ਲੰਗਰ, ਕਿਤੇ ਨੀ ਕਹਿੰਦੇ ਕਿ ਇਹ ਬੰਦੇ ਦਾ ਲੰਗਰ ਹੈ। ਕਿਉਂ? ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ। 20 ਰੁਪਈਏ ਦਿੱਤੇ ਖਾਲਸਾ ਜੀ, 20 ਰੁਪਈਏ ਭੁੱਖੇ ਸਾਧੂਆਂ ਨੂੰ ਬਾਬਾ ਜੀ ਜਦ ਪ੍ਰਸ਼ਾਦਾ ਪਾਣੀ ਛਕਾ ਕੇ ਆ ਗਿਆ ਨਾ, ਮਾਫ ਕਰਨਾ ਮੋਹ ਵਸ ਹੋਏ ਮੈਂ ਤਾਂ ਕਾਲੂ ਜੀ, ਗੁਰੂ ਨਾਨਕ ਜੀ ਦੇ ਚਪੇੜਾ ਮਾਰਦੇ ਨੇ। ਆਪ ਜੀ ਨੇ ਸਾਖੀ ਕਈ ਵਾਰੀ ਸੁਣੀ ਹੋਵੇਗੀ, ਮੋਹ ਵਸ ਹੋਏ ਮੈਂ ਤਾਂ ਕਾਲੂ ਜੀ ਨੂੰ। ਗੁਰੂ ਨਾਨਕ ਆਪਣਾ ਪੁੱਤਰ ਨਜ਼ਰ ਆਉਂਦਾ, ਬਾਣੀ ਵਿੱਚ ਤੁੱਕ ਆਉਂਦੀ ਹੈ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਜਿਵੇਂ ਕਿਤੇ ਕਿਸੇ ਦੀ ਦ੍ਰਿਸ਼ਟੀ ਹੈ ਸੰਸਾਰ ਵੈਸਾ ਹੀ ਨਜ਼ਰ ਆਇਆ ਕਰਦਾ। ਮਾਫ ਕਰਨਾ ਜੇ ਦ੍ਰਿਸ਼ਟੀ ਠੀਕ ਹੈ, ਪਰਾਈ ਮਾਂ ਆਪਣੀ ਮਾਂ ਨਜ਼ਰ ਆਉਂਦੀ, ਪਰਾਈ ਭੈਣ ਆਪਣੀ ਭੈਣ ਨਜ਼ਰ ਆਉਂਦੀ, ਪਰਾਈ ਬੇਟੀ ਆਪਣੀ ਬੇਟੀ ਨਜ਼ਰ ਆਉਂਦੀ ਹੈ। ਜੇ ਦ੍ਰਿਸ਼ਟੀ ਠੀਕ ਨਹੀਂ, ਆਪਣੀ ਮਾਂ ਵੀ ਆਪਣੀ ਮਾਂ ਨਜ਼ਰ ਨਹੀਂ ਆਉਂਦੀ, ਆਪਣੀ ਭੈਣ ਵੀ ਆਪਣੀ ਭੈਣ ਨਜ਼ਰ ਨਹੀਂ ਆਉਂਦੀ, ਆਪਣੀ ਬੇਟੀ ਵੀ ਆਪਣੀ ਬੇਟੀ ਨਜ਼ਰ ਨਹੀਂ ਆਉਂਦੀ। ਅੱਖਾਂ ਦੁਰਯੋਧਨ ਕੋਲ ਵੀ ਸਨ, ਅੱਖਾਂ ਧਰਮ ਦੀ ਯੁਧਿਸ਼ਠਰ ਕੋਲ ਵੀ ਸਨ, ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਮਹਾਰਾਜ। ਇੱਕ ਦਿਨ ਦੁਰਯੋਧਨ ਨੂੰ ਲੱਗੇ ਕਿ ਦੁਰਯੋਧਨ ਜਾ ਦੁਨੀਆਂ ਤੇ ਕੋਈ ਚੰਗਾ ਬੰਦਾ ਲੈ ਕੇ ਆਓ। ਦੂਜੇ ਪਾਸੇ ਧਰਮ ਵੀ ਯੁਧਿਸ਼ਠਰ ਨੂੰ ਕਹਿਣਾ ਕੀਤਾ, ਜਿਨ੍ਹਾਂ ਨੂੰ ਹਿੰਦੁਸਤਾਨ ਦੇ ਚੱਕਰਵਰਤੀ ਸਮਰਾਟ ਮੰਨਿਆ, ਆਖਿਆ ਧਰਮ ਵੀ ਯੁਧਿਸ਼ਠਰ ਜਾਓ ਦੁਨੀਆਂ ਦੇ ਵਿੱਚ ਘੁੱਬਰਾ ਬੰਦਾ ਲੈਣ ਵਾਸਤੇ ਲੈ ਕੇ ਆਓ। ਅੱਖਾਂ ਦੁਰਯੋਧਨ ਕੋਲ ਵੀ ਨੇ, ਅੱਖਾਂ ਧਰਮ ਵੀ ਯੁਧਿਸ਼ਠਰ ਕੋਲ ਵੀ ਨੇ। ਦੁਰਯੋਧਨ ਚੰਗਾ ਬੰਦਾ ਵੇਖਣ ਵਾਸਤੇ ਤੁਰ ਪਿਆ, ਧਰਮ ਵੀ ਯੁਧਿਸ਼ਠਰ ਬੁਰਾ ਲੱਭਣ ਵਾਸਤੇ ਤੁਰ ਪਿਆ। ਦੁਰਯੋਧਨ ਤੁਰਿਆ ਜਾਂਦਾ, ਇਹ ਵੀ ਬੁਰਾ, ਇਹ ਵੀ ਬੁਰਾ, ਇਹ ਵੀ ਬੁਰਾ, ਇਹ ਵੀ ਬੁਰਾ, ਉਹਨੂੰ ਕੋਈ ਚੰਗਾ ਨਹੀਂ ਮਿਲਦਾ। ਧਰਮ ਵੀ ਯੁਧਿਸ਼ਠਰ ਨੂੰ ਕੋਈ ਬੁਰਾ ਨਹੀਂ ਮਿਲਦਾ, ਉਹ ਕਹਿੰਦਾ ਇਹ ਵੀ ਚੰਗਾ, ਇਹ ਵੀ ਚੰਗਾ, ਇਹ ਵੀ ਚੰਗਾ। ਬਾਬਾ ਫਰੀਦ ਜੀ ਆਪਣੀ ਬਾਣੀ ਚ ਫਰਮਾਉਂਦੇ ਨੇ, ਉਹ ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਕਿ ਤੂੰ ਕਿੱਥੇ ਖੜਾ। ਜੇ ਤੂੰ ਅੱਗ ਲਤੀਫ ਕਾਲੇ ਲੇਖ ਨਾ ਲੇਖ, ਆਪਣੇ ਵੀਰਵਾਨ ਮੈਂ ਉਹ ਦੇਰ ਨਹੀਂ ਵਾ ਕਰ ਦੇਖ। ਜੇ ਸਿਆਣਾ ਹੈ, ਜੇ ਤੂੰ ਅਕਲ ਵਾਲਾ ਹੈ, ਕਹਿੰਦੇ ਨੇ ਆਪਣੇ ਮਨ ਵਿੱਚ ਝਾਤੀ ਮਾਰ, ਝਾਤੀ ਆਪਣੇ ਮਨਾਂ ਦੇ ਵਿੱਚ ਮਾਰੀਏ, ਕਿਸੇ ਨੂੰ ਨਾ ਬੁਰਾ ਆਖੀਏ ਜੀ। ਝਾਤੀ ਆਪਣੇ ਮਨਾਂ ਦੇ ਵਿੱਚ ਮਾਰੀਏ, ਕਿਸੇ ਨੂੰ ਨਾ ਬੁਰਾ ਆਖੀਏ। ਦੁਰਯੋਧਨ ਨੂੰ ਕੋਈ ਚੰਗਾ ਨਹੀਂ ਮਿਲਦਾ, ਧਰਮ ਵੀ ਯੁਧਿਸ਼ਠਰ ਨੂੰ ਕੋਈ ਬੁਰਾ ਨਹੀਂ ਮਿਲਦਾ। ਦੋਵੇਂ ਜਣੇ ਸਾਰੇ ਘੁੰਮ ਫਿਰ ਕੇ ਆ ਗਏ। ਭਗਵਾਨ ਪੁੱਛਣ ਲੱਗੇ ਦੁਰਯੋਧਨ ਤੈਨੂੰ ਕਿਹਾ ਸੀ ਕੋਈ ਚੰਗਾ ਬੰਦਾ ਲੈ ਕੇ ਆ, ਉਹਨੇ ਆਖਿਆ ਹਜ਼ੂਰ ਕੋਸ਼ਿਸ਼ ਬੜੀ ਕੀਤੀ ਚੰਗਾ ਕੋਈ ਮਿਲਿਆ ਹੀ ਨਹੀਂ, ਕੋਸ਼ਿਸ਼ ਬੜੀ ਕੀਤੀ ਚੰਗਾ ਕੋਈ ਮਿਲਿਆ ਹੀ ਨਹੀਂ। ਦੁਰਯੋਧਨ ਨੂੰ ਚੰਗਾ ਕਿਉਂ ਨਹੀਂ ਮਿਲਿਆ? ਦੁਰਯੋਧਨ ਆਪ ਚੰਗਾ ਨਹੀਂ ਸੀ। ਧਰਮ ਵਿੱਚ ਯੁਧਿਸ਼ਟਰ ਨੂੰ ਪੁੱਛਿਆ ਗਿਆ, ਤੈਨੂੰ ਕਿਹਾ ਸੀ ਕੋਈ ਬੁਰਾ ਬੰਦਾ ਲੈ ਕੇ ਆ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹਜ਼ੂਰ ਕੋਸ਼ਿਸ਼ ਬੜੀ ਕੀਤੀ ਬੁਰਿਆਂ ਨੂੰ ਲੱਭਣ ਦੀ, ਪਰ ਕੋਈ ਬੁਰਾ ਮਿਲਿਆ ਹੀ ਨਹੀਂ। ਅਖੀਰ ਥੱਕ ਟੁੱਟ ਕੇ ਆ ਗਿਆ, ਤੈਥੋਂ ਬੁਰਾ ਕਿਹੜਾ ਹੋ ਸਕਦਾ ਜੋ ਦੁਨੀਆਂ ਤੇ ਬੁਰੇ ਦੇਖਦਾ ਫਿਰਦਾ। ਬੁਰਾ ਜੋ ਦੇਖਣ ਮੈਂ ਚੱਲਾ, ਬੁਰਾ ਨਾ ਮਿਲਿਆ ਜੋ ਦਿਲ ਸੋਚੋ ਆਪਣਾ, ਉਹ ਪੁੱਛਦੇ ਬੁਰਾ ਨਾ ਕੋਈ। ਮਾਫ ਕਰਨਾ ਮੈਂ ਤਾਂ ਕਾਲੂ ਜੀ, ਜਦੋਂ ਪਤਾ ਲੱਗਾ ਨਾਨਕ ਵੀ ਰੁਪਈਏ ਭੁੱਖੇ ਸਾਧੂਆਂ ਨੂੰ ਖਿਲਾ ਬੁਲਾ ਕੇ ਘਰ ਆ ਗਿਆ, ਮੈਂ ਤਾਂ ਕਾਲੂ ਜੀ ਗੁੱਸੇ ਦੀ ਅੱਗ ਦੇ ਵਿੱਚ ਲਾਲ ਪੀਲੇ ਹੋ ਗਏ। ਅੱਗੇ ਵੱਧ ਕੇ ਦੋ ਚਪੇੜਾਂ ਵੱਟ ਕੇ ਗੁਰੂ ਨਾਨਕ ਪਾਤਸ਼ਾਹ ਦੀ ਸੱਜੀ ਗੱਲ ਦੇ ਉੱਤੇ ਜੜਤੀਆਂ। ਜਦੋਂ ਖੱਬੀ ਗੱਲ ਤੇ ਲੱਗੇ ਚਪੇੜਾਂ ਮਾਰਨ, ਮੋਹ ਵੱਸ ਹੋਏ ਮੈਂ ਤਾਂ ਕਾਲੂ ਜੀ ਨੂੰ, ਅੱਖਾਂ ਮੈਂ ਤਾਂ ਕਾਲੂ ਜੀ ਕੋਲ ਵੀ ਨੇ, ਮੋਹ ਵੱਸ ਹੋਏ ਮੈਂ ਤਾਂ ਕਾਲੂ ਜੀ ਨੂੰ। ਗੁਰੂ ਨਾਨਕ ਆਪਣਾ ਪੁੱਤਰ ਨਜ਼ਰ ਆਉਂਦਾ, ਪਰ ਬੇਬੇ ਨਾਨਕੀ ਨੂੰ ਆਪਣਾ ਵੀਰ ਆਪਣਾ ਰੱਬ ਨਜ਼ਰ ਆਉਂਦਾ। ਖਾਲਸਾ ਜੀ, ਬੇਬੇ ਨਾਨਕੀ ਜੀ ਨੂੰ ਆਪਣਾ ਵੀਰ ਆਪਣਾ ਰੱਬ ਨਜ਼ਰ ਆਉਂਦਾ। ਅੱਗੇ ਵੱਧ ਕੇ ਬੇਬੇ ਨਾਨਕੀ ਜੀ ਨੇ ਆਪਣੇ ਪਿਤਾ ਦਾ ਸੱਜਾ ਹੱਥ ਫੜਦੇ, ਸੱਜਾ ਹੱਥ ਪਕੜਦੇ ਹੋਏ ਆਖਿਆ, ਪਿਤਾ ਜੀ ਠਹਿਰੋ, ਹੋਸ਼ ਚ ਆਓ, ਆ ਕੀ ਨਤ ਕਰ ਰਹੇ ਹੋ, ਰੱਬ ਦੇ ਚਪੇੜਾ ਮਾਰ ਰਹੇ ਹੋ। ਮੈਂ ਤਾਂ ਕਾਲੂ ਜੀ ਲੱਗੇ ਕਹਿਣ, ਬੇਟੀ ਨਾਨਕੀ, ਇਹੋ ਜਿਹਾ ਰੱਬ ਜੇ ਸਾਡੇ ਘਰੇ ਹੋਰ ਪੈਦਾ ਹੋ ਗਿਆ, ਘਰ ਦਾ ਬੂਹਾ ਦੂਜੇ ਪਾਸੇ ਲਾ ਕੇ ਰੱਖ ਦੇਵੇਗਾ। ਕੱਲ ਤਾਂ ਜੀ ਦੂਜੇ ਦਿਨ ਪਤਾ ਲੱਗਾ ਰਾਏ ਬਲਾਰ ਚੌਧਰੀ ਨੂੰ, ਇਹ ਜਾਤ ਦਾ ਮੁਸਲਮਾਨ ਸੀ। ਖਾਲਸਾ ਜੀ, ਰਾਏ ਬਲਾਰ ਚੌਧਰੀ ਨੂੰ ਪਤਾ ਲੱਗਾ ਕਿ ਮੈਂ ਤਾਂ ਕਾਲੂ ਜੀ ਨੇ 20 ਰੁਪਈਏ ਦੇ ਬਦਲੇ ਨਾਨਕ ਦੇ ਚਪੇੜਾਂ ਮਾਰੀਆਂ ਨੇ। ਰਾਏ ਬਲਾਰ ਚੌਧਰੀ ਅੱਜ ਦੇ ਕਿਸੇ CM ਦੇ ਨਾਲੋਂ ਘੱਟ ਨਹੀਂ ਸੀ, ਜਿਸਦੀ ਹਜ਼ਾਰਾਂ ਏਕੜ ਜ਼ਮੀਨ, ਜਿਸਦੇ ਘੋੜੇ ਘੋੜੀਆਂ ਤਬੇਲੇ ਬੱਗੀਆਂ ਹਜ਼ਾਰਾਂ ਦੀ ਗਿਣਤੀ, ਜਿਹਦੀਆਂ ਬੇਗਮਾਂ ਗੋਲੀਆਂ ਤੇ ਦਾਸੀਆਂ ਸਨ। ਖਾਲਸਾ ਜੀ, ਹਜ਼ਾਰਾਂ ਦੀ ਗਿਣਤੀ, ਜਿਸ ਜਿਸਦੇ ਬਾਗ ਬਗੀਚੇ। ਦੂਜੇ ਦਿਨ ਰਾਏ ਬਲਾਰ ਚੌਧਰੀ ਨੂੰ ਜਦੋਂ ਪਤਾ ਲੱਗਾ ਕਿ ਮੈਂ ਤਾਂ ਕਾਲੂ ਜੀ ਨੇ 20 ਰੁਪਈਏ ਦੇ ਬਦਲੇ ਨਾਨਕ ਦੇ ਚਪੇੜਾਂ ਮਾਰੀਆਂ ਨੇ, ਆਪਣੇ ਨੌਕਰ ਨੂੰ ਭੇਜ ਕੇ ਰਾਏ ਬਲਾਰ ਚੌਧਰੀ ਜੀ ਨੇ ਮੈਂ ਤਾਂ ਕਾਲੂ ਜੀ ਨੂੰ ਬੁਲਾਉਣਾ ਕੀਤਾ। ਜਦੋਂ ਮੈਂ ਤਾਂ ਕਾਲੂ ਜੀ ਰਾਏ ਬਲਾਰ ਚੌਧਰੀ ਪਾਸ ਚੱਲ ਕੇ ਗਏ ਨਾ, ਆਪਣੀ ਜੇਬ ਦੇ ਵਿੱਚੋਂ 20 ਰੁਪਈਏ ਕੱਢਦੇ ਹੋਏ ਰਾਏ ਬਲਾਰ ਚੌਧਰੀ ਨੇ ਮੈਂ ਤਾਂ ਕਾਲੂ ਜੀ ਦੇ ਸੱਜੇ ਹੱਥ ਤੇ ਰੱਖ ਦੇ ਕਹਿਣਾ ਕੀਤਾ, ਪਟਵਾਰੀ ਜੀ ਮੈਨੂੰ ਪਤਾ ਲੱਗਾ ਤੁਸੀਂ 20 ਰੁਪਈਏ ਦੇ ਬਦਲੇ ਨਾਨਕ ਦੇ ਚਪੇੜਾਂ ਮਾਰੀਆਂ ਨੇ। ਆਖਿਆ ਪਟਵਾਰੀ ਜੀ, ਆ ਚੱਕੋ 20 ਰੁਪਈਏ, 20 ਰੁਪਈਏ ਤੇ ਗੱਲ ਹੀ ਕੋਈ ਨਹੀਂ, ਆਉਣ ਵਾਲੇ ਸਮੇਂ ਵਿੱਚ ਜੇਕਰ ਨਾਨਕ ਤੇਰਾ 100 ਦਾ, 500 ਦਾ, 1000 ਦਾ, ਲੱਖ ਦਾ, 10 ਲੱਖ ਦਾ, ਜਿੰਨਾ ਮਰਜ਼ੀ ਨੁਕਸਾਨ ਕਰ ਦੇਵੇ। ਪਟਵਾਰੀ ਜੀ, ਤੁਸੀਂ ਨਾਨਕ ਨੂੰ ਮਾਰਿਓ ਨਾ, ਉਹ ਨੁਕਸਾਨ ਆ ਕੇ ਮੇਰੇ ਪਾਸੋਂ ਭਰ ਲਿਓ। ਉਸ ਜ਼ਮਾਨੇ 'ਚ 20 ਰੁਪਈਏ ਦੀ ਕੀਮਤ ਬੜੀ ਸੀ। ਮੈਂ ਤਾਂ ਕਾਲੂ ਜੀ ਲੱਗੇ ਕਹਿਣ, ਚੌਧਰੀ ਜੀ ਇੱਕ ਗੱਲ ਦੀ ਸਮਝ ਨਹੀਂ ਆਈ, 20 ਰੁਪਈਏ ਦਾ ਨੁਕਸਾਨ ਤੇ ਕੀਤਾ ਮੇਰਾ ਨਾਨਕ ਨੇ, ਤੁਹਾਨੂੰ ਕਿੱਧਰ ਦੀ ਚੱਟੀ ਪਈ ਜੋ ਮੈਨੂੰ 20 ਰੁਪਈਏ ਦੇ ਰਹੇ ਹੋ। ਰਾਏ ਬਲਾਰ ਚੌਧਰੀ ਦੇ ਦੰਦ ਜੁੜ ਗਏ। ਆਖਿਆ ਪਟਵਾਰੀ ਜੀ, ਉਹ ਤੁਹਾਨੂੰ ਪਤਾ ਹੀ ਨਹੀਂ ਨਾਨਕ ਚੀਜ਼ ਕੀ ਹੈ। ਆਖਿਆ ਪਟਵਾਰੀ ਜੀ, ਤੁਹਾਨੂੰ ਪਤਾ ਹੀ ਨਹੀਂ ਨਾਨਕ ਚੀਜ਼ ਕੀ ਹੈ, ਜਿਹੋ ਜੀ ਕਿਰਪਾ ਦ੍ਰਿਸ਼ਟੀ ਨਾਨਕ ਨੇ ਮੇਰੇ ਤੇ ਕੀਤੀ ਹੈ। ਮੈਂ ਤਾਂ ਕਾਲੂ ਜੀ, ਇਹੋ ਜੀ ਕਿਰਪਾ ਦ੍ਰਿਸ਼ਟੀ ਜੇਕਰ ਨਾਨਕ ਤੇਰੇ ਤੇ ਕਰੇ, ਉਹ ਤੈਨੂੰ ਪਤਾ ਲੱਗੇ ਤੂੰ ਜਿੱਥੇ ਚਪੇੜਾਂ ਮਾਰ ਰਿਹਾ ਤੁਸੀਂ ਜਿੱਥੇ ਚਪੇੜਾ ਮਾਰ ਰਹੇ ਹੋ, ਮੈਂ ਤਾਂ ਕਾਲੂ ਜੀ ਜਿਹੜੇ ਹੱਥਾਂ ਨਾਲ ਨਾਨਕ ਨੂੰ ਚਪੇੜਾ ਮਾਰੇ, ਜੇਕਰ ਨਾਨਕ ਤੁਹਾਨੂੰ ਮੇਰੇ ਵਰਗੀ ਦ੍ਰਿਸ਼ਟੀ ਦੇਵੇ, ਮੇਰੇ ਵਰਗੀਆਂ ਅੱਖਾਂ ਦੇਵੇ, ਜਿਹੜੇ ਹੱਥਾਂ ਨਾਲ ਤੁਸੀਂ ਨਾਨਕ ਦੇ ਚਪੇੜਾ ਮਾਰੇ, ਤੁਸੀਂ ਉਹਨਾਂ ਹੱਥਾਂ ਨਾਲ ਨਾਨਕ ਦੀ ਪੂਜਾ ਕਰੋ। ਆਖਿਆ ਪਟਵਾਰੀ ਜੀ, ਇਹ ਤੁਹਾਨੂੰ ਜੋ ਕੁਝ ਮੇਰਾ ਨਜ਼ਰ ਆ ਰਿਹਾ, ਇਹ ਮੈਨੂੰ ਸਭ ਕੁਝ ਨਾਨਕ ਦਾ ਦਿੱਤਾ ਹੋਇਆ, ਇਹ ਸਭ ਕੁਝ ਮੈਨੂੰ ਨਾਨਕ ਦਾ ਦਿੱਤਾ ਹੋਇਆ। ਮੇਰੇ ਘੋੜੀਆਂ ਬੱਗੇ, ਮੇਰੀਆਂ ਘੋੜੀਆਂ ਬੱਗੀਆਂ, ਤਬੇਲੇ, ਇਹ ਮੇਰੀ ਪ੍ਰੋਪਰਟੀ, ਮੇਰੀ ਜਾਇਦਾਦ, ਮੇਰੀਆਂ ਗੋਲੀਆਂ ਦਾਸੀਆਂ ਬੇਗਮਾਂ, ਮੇਰੀਆਂ ਧਨ ਦੌਲਤਾਂ, ਪਟਵਾਰੀ ਜੀ ਇਹ ਮੈਨੂੰ ਸਾਰੇ ਦੀਆਂ ਸਾਰੀਆਂ ਨਾਨਕ ਦੀ ਨੇ ਦਿੱਤੀਆਂ ਹੋਈਆਂ ਨੇ। ਤੇ ਪਟਵਾਰੀ ਜੀ, ਮੈਂ ਤੁਹਾਨੂੰ ਨਾਨਕ ਦੇ ਦਿੱਤੇ ਚ 20 ਰੁਪਈਏ ਦੇ ਕੇ ਨਾ, ਮੈਂ ਤੁਹਾਡੇ ਸਿਰ ਤੇ ਕੋਈ ਅਹਿਸਾਨ ਨਹੀਂ ਚਾੜ ਰਿਹਾ। ਇਹ ਤਾਂ ਮੈਂ ਜੋ ਤੁਹਾਨੂੰ 20 ਰੁਪਈਏ ਦਿੱਤੇ ਨੇ, ਇਹ ਮੈਂ ਤੁਹਾਨੂੰ ਨਾਨਕ ਦੇ ਦਿੱਤੇ ਵਿੱਚੋਂ ਇਹ 20 ਰੁਪਈਏ ਦੇ ਰਿਹਾ। ਮੇਰਾ ਮੁਝ ਮੈਂ ਕਿਛ ਨਹੀਂ, ਦੁੱਖ ਹੈ ਤੋ ਤੇਰਾ, ਤੇਰਾ ਤੁਝ ਤੋ ਟੋਪ ਤੇ ਕਿਆ ਲਾਗੇ ਮੇਰਾ। ਮੈਂ ਤਾਂ ਕਾਲੂ ਜੀ ਨੂੰ ਮੋਹ ਵਸ ਹੋਇਆ ਨੂੰ, ਗੁਰੂ ਨਾਨਕ ਆਪਣਾ ਪੁੱਤਰ ਨਜ਼ਰ ਆਉਂਦਾ, ਬੇਬੇ ਨਾਨਕੀ ਨੂੰ ਆਪਣਾ ਵੀਰ, ਆਪਣਾ ਰੱਬ ਨਜ਼ਰ ਆਉਂਦਾ, ਪਰ ਰਾਏ ਬੱਲਾਰ ਚੌਧਰੀ ਨੂੰ ਗੁਰੂ ਨਾਨਕ ਆਪਣਾ ਖੁਦਾ ਨਜ਼ਰ ਆਉਂਦਾ। ਖਾਲਸਾ ਜੀ, ਗੁਰੂ ਨਾਨਕ ਸਾਹਿਬ ਦਾ ਪਹਿਲਾ ਸ਼ਰਧਾਲੂ ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦੇ ਪਹਿਲੇ ਸ਼ਰਧਾਲੂ ਰਾਏ ਬੱਲਾਰ ਚੌਧਰੀ ਜਾਤ ਦੇ ਮੁਸਲਮਾਨ, ਦਸਵੇਂ ਪਾਤਸ਼ਾਹ ਨੂੰ ਪਹਿਚਾਨਣ ਵਾਲੀ ਪਹਿਲੀ ਅੱਖ ਸੈਯਦ ਭੀਖਮ ਸ਼ਾਹ ਜਾਤ ਦੇ ਮੁਸਲਮਾਨ। ਖਾਲਸਾ ਜੀ, ਗੁਰੂ ਨਾਨਕ ਜੀ ਨੂੰ ਪਹਿਚਾਨਣ ਵਾਲੀ ਪਹਿਲੀ ਅੱਖ ਰਾਏ ਬੱਲਾਰ ਚੌਧਰੀ, ਉਹ ਵੀ ਜਾਤ ਦੇ ਮੁਸਲਮਾਨ। ਗੁਰੂ ਨਾਨਕ ਜੀ ਦੇ ਸ਼ਰਧਾਲੂ, ਪਹਿਲੇ ਸ਼ਰਧਾਲੂ ਵੀ ਰਾਏ ਬੱਲਾਰ ਚੌਧਰੀ ਜਾਤ ਦੇ ਮੁਸਲਮਾਨ, ਦਸਵੇਂ ਪਾਤਸ਼ਾਹ ਦੇ ਖਾਲਸਾ ਦੀ ਪਹਿਲੇ ਸ਼ਰਧਾਲੂ ਸੈਯਦ ਭੀਖਮ ਸ਼ਾਹ ਠਸਕਾ ਮਾਕਰਨਾ ਕਲਾਮ ਪਿੰਡ ਖਾਲਸਾ ਜੀ, ਸਾਡੇ ਤੋਂ 17 ਕਿਲੋਮੀਟਰ ਦੀ ਦੂਰੀ ਤੇ ਪੈਂਦਾ। ਪ੍ਰਗਟ ਹਮਾਰਾ ਪਇਓ ਪਟਨੇ ਸ਼ਹਿਰ ਵਿਖੇ ਪਵ ਲਿਆ। ਕੜਾਮ ਪਿੰਡ ਦੇ ਰਹਿਣ ਵਾਲੇ ਸੈਯਦ ਭੀਖਮ ਸ਼ਾਹ ਜਾਤ ਦੇ ਮੁਸਲਮਾਨ ਸਨ। ਮੁਸਲਮਾਨ ਭਰਾ ਖਾਲਸਾ ਜੀ, ਸ਼ਿਪ ਦੇ ਵੱਲ ਮੂੰਹ ਕਰਕੇ ਸੀਧਾ ਕਰਦੇ ਨੇ, ਕਲਮਾ ਪੜ੍ਹਦੇ ਨੇ ਜਾਂ ਨਮਾਜ਼ ਕਰਦੇ ਨੇ। ਗੁਰੂ ਪਿਆਰਿਓ, ਇਹ ਸੈਯਦ ਭੀਖਮ ਸ਼ਾਹ ਜਿਸ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਦ ਸਨ, ਅਸੀਂ ਸਿੱਖ ਕਹਿ ਦਿੰਦੇ ਹਾਂ, ਇਸਲਾਮੀ ਮਤ ਦੇ ਭਰਾ ਮਰੀਦ ਕਹਿ ਦਿੰਦੇ ਨੇ, ਹਿੰਦੂ ਭਰਾ ਭਗਤ ਕਹਿ ਦਿੰਦੇ ਨੇ। ਇਸ ਸੈਯਦ ਭੀਖਮ ਸ਼ਾਹ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖਾਲਸਾ ਜੀ ਮਰੀਦ ਸਨ। ਅੰਮ੍ਰਿਤ ਵੇਲੇ ਦਾਤਨ ਕੁਰਲਾ ਇਸ਼ਨਾਨ ਕਰਕੇ ਸੈਯਦ ਭੀਖਮ ਸ਼ਾਹ ਜੀ ਸ਼ਿਪ ਦੇ ਵੱਲ ਮੂੰਹ ਕਰਕੇ ਖਾਲਸਾ ਜੀ ਸਿਜਦਾ ਕਰਿਆ ਕਰਦੇ ਸਨ, ਨਮਾਜ਼ ਕਰਿਆ ਕਰਦੇ ਸਨ। ਬੜੇ ਕਮਾਈ ਵਾਲੇ ਪੁਰਸ਼ ਹੋਏ ਨੇ ਖਾਲਸਾ ਜੀ। ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ, ਕਰਮੀ ਆਵੇ ਕਪੂੜਾ ਉਹ ਨਜ਼ਰੀ ਮੁਖ ਦੁਆਰ। ਨਿੱਤਾ ਪ੍ਰਤੀ ਸ਼ਿਪ ਦੇ ਵੱਲ ਮੂੰਹ ਕਰਕੇ ਸਿਜਦਾ ਕਰਨ ਵਾਲੇ ਸੈਯਦ ਭੀਖਮ ਸ਼ਾਹ, ਅੱਜ ਅੰਮ੍ਰਿਤ ਵੇਲੇ ਦਾ ਸਮਾਂ, ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਦੇ ਖਾਲਸਾ ਦੀ ਅਵਤਾਰ ਧਾਰਨ ਕੀਤਾ, ਆਕਾਸ਼ ਲੋਕ ਦੇ ਵਿੱਚ ਖਾਲਸਾ ਦੀ ਇੱਕ ਬਿਜਲੀ ਦੀ ਤਰ੍ਹਾਂ ਰੋਸ਼ਨਾਈ ਹੋਈ ਹੈ, ਇੱਕ ਪ੍ਰਕਾਸ਼ ਹੋਇਆ ਖਾਲਸਾ ਦੀ, ਇਸ ਸੈਯਦ ਦੀ ਨਜ਼ਰ, ਇਸ ਸੈਯਦ ਭੀਖਮ ਸ਼ਾਹ ਦੀ ਨਜ਼ਰ ਖਾਲਸਾ ਦੀ ਆਕਾਸ਼ ਲੋਕ ਵਿੱਚ ਪਈ ਹੈ। ਕੀ ਵੇਖਦਾ? ਜੇ ਤੋ ਚੰਦਾ ਉਗਵੈ ਸੂਰਜ ਲੜੇ ਹਯਾਰ, ਇਸ ਚਾਨਣ ਸੁਣਦੀਆਂ ਉਹ ਗੁਰ ਦਿਨ ਗੁਰ ਅੰਦਾਰ। ਇਸ सैयद भिखम शाह की नजर जो आकाश वल पई करोड़ा सूरजां दा प्रकाश वेख के शिव दे वल मूह करके सीधा करन वाले सैयद भिखम शाह चढ़ दे वल मूह कर लिया खालसा जी। सैयद भिखम शाह दे मरीदा ने कहना कीता साई जी चढ़ दे वल तां मूह करके हिंदू भरा पूजा पाठ करदे ने असी मुसलमान सानू हुक्म है शिव दे वल मूह करके सीधा करन दा नवाज करन दा। आख्या साई जी अज मूह अज तू पहला कदे मूह आप जी ने चढ़ दे वल नहीं कीता कल नहीं कीता परसों नहीं कीता बड़ा समा आप जी दे चरणा विच रहे हां मरीदा ने आख्या आपने कदे भी चढ़ दे वल मूह नहीं कीता सानू तो हुक्म है शिव दे वल मूह करके सीधा करन दा नमाज पढ़न दा आप जी ने चढ़ते वाल क्यों मूह कर लिया। उस मौका सैयद भिखम शाह लगे कण प्रेमियों तुसी सच कहिंदे हो सानू हुक्म है शिव दे वाल मूह करके सीधा करन वाल करन दा पर मरीदा जेड़ा खुदा कल तक शिव दे वाल सी अज वह चढ़ दे वाल आ गया खालसा जी। पातशाह नूं पहचानण वाली पहली अख राय बुलार चौधरी जात दे मुसलमान दसवें पातशाह नूं पहचानण वाली पहली अख सैयद भिखम शाह जात दे मुसलमान खालसा जी। उस अमलांबे होणगे नबेड़े सात कित पुछणी ना अमलांबे होणगे नबेड़े जात तो पुछनी ना
अमलांबे होणगे नबेड़े जात
ਉਪਦੇਸ਼, ਨਾ ਹਿੰਦੂ ਹੈ ਬੁਰਾ ਨਾ ਮੁਸਲਮਾਨ ਹੈ ਬੁਰਾ, ਬੁਰਾਈ ਪੇ ਆ ਜਾਏ ਉਹ ਹਰ ਇਨਸਾਨ ਹੈ ਬੁਰਾ। ਇੱਥੇ ਹਰਿਮੰਦਰ ਸਾਹਿਬ ਦੀ ਨੀਂਹ ਦੀ ਪਹਿਲੀ ਅੱਟ ਰੱਖਣ ਵਾਲੇ ਸਾਈਂ ਮੀਆਂ ਮੀਰ ਜਾਤ ਦੇ ਮੁਸਲਮਾਨ ਸਨ ਖਾਲਸਾ ਦੀ। ਕਿੰਨਾ ਉੱਚਾ ਆਦਰਸ਼ ਹੋਵੇਗਾ ਸਾਈਂ ਮੀਆਂ ਮੀਰ ਜੀ ਦਾ, ਜਿਨ੍ਹਾਂ ਦੇ ਹੱਥੋਂ ਸਤਿਗੁਰੂ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਦੀ ਪਹਿਲੀ ਇੱਟ ਰਖਵਾਈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਗੁਰੂ ਨਾਨਕ ਜੀ ਦੇ ਘਰ ਵਿੱਚ ਖਾਲਸਾ ਦੀ ਜਾਤ ਦੇ ਮਰਾਸ਼ੀ ਮੁਸਲਮਾਨ ਕੀਰਤਨ ਕਰਦੇ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਹਿਲੇ ਢਾਡੀ ਅਫਜ਼ਲ ਗੁਫਾਰ ਜਾਤ ਦੇ ਮੁਸਲਮਾਨ ਸਨ ਖਾਲਸਾ ਦੀ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਰਾ ਸਰਬੰਸ ਹਿੰਦੁਸਤਾਨ ਤੋਂ ਕੁਰਬਾਨ ਕੀਤਾ। ਪੌਂਟੇ ਪੰਘਾਣੀ ਦੇ ਜੰਗ ਸਮੇਂ ਆਪਣੇ ਦੋ ਪੁੱਤਾਂ ਨੂੰ ਸ਼ਹੀਦ ਕਰਾਉਣ ਵਾਲੇ, ਆਪਣੇ 500 ਮਰੀਦਾਂ ਨੂੰ ਸ਼ਹੀਦ ਕਰਾਉਣ ਵਾਲੇ ਪੌਂਟੇ ਪੰਘਾਣੀ ਦੇ ਜੰਗ ਸਮੇਂ ਖਾਲਸਾ ਦੀ ਸਾਈਂ ਬੁੱਧੂ ਸ਼ਾਹ ਜਾਤ ਦੇ ਮੁਸਲਮਾਨ ਸਨ ਖਾਲਸਾ ਦੀ। ਇਸ ਗੱਲ ਜਾਤਾਂ ਦੀ ਨਹੀਂ, ਗੰਗੂ ਬ੍ਰਾਹਮਣ ਵੀ ਬ੍ਰਾਹਮਣ ਸੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਜਿਹਨੇ ਸਾਹਿਬਜ਼ਾਦਿਆਂ ਨੂੰ ਖਾਲਸਾ ਦੀ ਸਰਹੰਦ ਦੀ ਖੂਨੀ ਦੁਆਰ ਤੱਕ ਚਲਵਾਉਣ ਵਾਸਤੇ ਚਲਾ ਗਿਆ, ਸੁੱਚਾ ਨੰਦ ਵੀ ਬ੍ਰਾਹਮਣ ਸੀ। ਦੂਜੇ ਪਾਸੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਇਸ ਚਾਂਦਨੀ ਚੌਂਕ ਅੰਦਰ ਭਾਈ ਮਤੀ ਦਾਸ ਜੀ ਦੇ ਸਰੀਰ ਤੇ ਆਰਾ ਚੱਲ ਗਿਆ ਸੀ। ਭਾਈ ਮਤੀ ਦਾਸ ਵੀ ਬ੍ਰਾਹਮਣ ਸੀ, ਦੂਜੇ ਪਾਸੇ ਭਾਈ ਸਤੀ ਦਾਸ ਵੀ ਬ੍ਰਾਹਮਣ ਸੀ। ਖਾਲਸਾ ਦੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਸਰੀਰ ਦੇ ਚਾਰ ਚੁਫੇਰੇ ਭਾਈ ਸਤੀ ਦਾਸ ਜੀ ਦੇ ਸਰੀਰ ਦੇ ਚਾਰ ਚੁਫੇਰੇ ਰੂਈ ਲਪੇਟ ਕੇ ਮਿੱਟੀ ਦਾ ਤੇਲ ਸੱਟ ਕੇ ਖਾਲਸਾ ਦੀ ਜਿਉਂਦਿਆਂ ਨੂੰ ਅੱਗ ਲਾ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਸਮੇਂ ਦੀ ਹਕੂਮਤ ਕਹਿਣ ਤੋਂ ਭਾਵ ਔਰੰਗਜ਼ੇਬ ਨੇ ਸ਼ਹੀਦ ਕਰਵਾ ਦਿੱਤਾ ਸੀ। ਭਾਈ ਮਤੀ ਦਾਸ ਵੀ ਪੰਡਿਤ ਸੀ, ਬ੍ਰਾਹਮਣ ਸੀ, ਭਾਈ ਸਤੀ ਦਾਸ ਵੀ ਪੰਡਿਤ ਸੀ। ਗੱਲ ਕਰਮਾਂ ਤੇ ਨਿਬੜਦੀ ਹੈ, ਕਹਿ ਦਿਓ ਵਾਹਿਗੁਰੂ। ਬਾਬਾ ਬੰਦਾ ਸਿੰਘ ਬਹਾਦਰ ਵੀ ਬ੍ਰਾਹਮਣ ਸੀ, ਉਹ ਜਿਨ੍ਹਾਂ ਨੇ ਫੜ ਕੇ ਸੰਢਾਉੜੇ ਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਖਾਲਸਾ ਜੀ। ਇੱਥੇ ਗੱਲ ਜਾਤਾਂ ਦੀ ਨਹੀਂ, ਗੁਰੂ ਨਾਨਕ ਜੀ ਦੇ ਘਰ ਵਿੱਚ ਤਾਂ ਕਰਮੀ ਕਰਮੀ ਹੋਏ ਵਿਚਾਰ, ਸੱਚਾ ਪੁੱਤ ਦਾ ਦਰਬਾਰ। ਮਾਫ ਕਰਨਾ, ਗੁਰੂ ਨਾਨਕ ਜੀ ਦੇ ਕਾਸ਼ੀ ਬਨਾਰਸ ਦੀ ਧਰਤੀ ਤੇ ਗਏ, ਕਹਿ ਦਿਓ ਵਾਹਿਗੁਰੂ। ਗੁਰੂ ਨਾਨਕ ਜੀ ਦੇ ਹਰਿਦੁਆਰ ਗਏ, ਗੁਰੂ ਨਾਨਕ ਜੀ ਦੇ ਕੁਰਸ਼ੇਤਰ ਦੀ ਧਰਤੀ ਤੇ ਗਏ। ਇਹ ਹਿੰਦੂ ਭਰਾਵਾਂ ਦੇ ਤੀਰਥ ਸਥਾਨ ਸਨ। ਗੁਰੂ ਨਾਨਕ ਜੀ ਮੱਕੇ ਵੀ ਗਏ, ਗੁਰੂ ਨਾਨਕ ਜੀ ਬਗਦਾਦ ਵੀ ਗਏ। ਬਾਬਾ ਗਿਆ ਬਗਦਾਦ ਨੂੰ, ਇਹ ਮੁਸਲਮਾਨਾਂ ਦੇ ਤੀਰਥ ਸਥਾਨ ਸਨ। ਇਸੇ ਕਰਕੇ ਗੁਰੂ ਨਾਨਕ ਜੀ ਨੂੰ ਹਿੰਦੂ ਭਰਾ ਆਪਣਾ ਗੁਰੂ ਤੇ ਮੁਸਲਮਾਨ ਭਰਾ ਆਪਣਾ ਪੀਰ ਮੰਨਦੇ ਰਹੇ ਖਾਲਸਾ ਜੀ। ਤੁਰਕਾਂ ਦਾ ਪੀਰ ਜੀ, ਹਿੰਦੂਆਂ ਦਾ ਗੁਰੂ ਬਾਬਾ। ਤੁਰਕਾਂ ਦਾ ਪੀਰ ਜੀ, ਹਿੰਦੂਆਂ ਦਾ ਗੁਰੂ ਬਾਬਾ। ਤੁਰਕਾਂ ਦਾ ਪੀਰ ਜੀ, ਤੁਰਕਾਂ ਦਾ ਪੀਰ ਜੀ, ਹਿੰਦੂਆਂ ਦਾ ਗੁਰੂ ਬਾਬਾ। ਦੁਨੀਆਂ ਵੇਖੋ ਕੌਣ ਪਿਆ ਪਾਉਂਦਾ ਏ।